ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤੇ ਨਹੀਂ ਸੁਣਿਆ ਦੁੱਖ ਸੁਖ ਮੇਰਾ ਤਉ ਬਿਦ ਨਿੱਕੀ ਖਟਾਨੀ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤੇ ਨਹੀਂ ਸੁਣਿਆ ਦੁੱਖ ਸੁਖ ਮੇਰਾ ਤਉ ਬਿਦ ਨਿੱਕੀ ਖਟਾਨੀ ਜੀਵ ਕੀ ਇਕਾ ਹੀ ਪਹਿਮਾਨੀ ਆਵਰ ਜਤਨ ਕਰ ਰਹੇ ਬਹੁ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਨੀ ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ ਡਿੱਗੈ ਨਾ ਡੋਲੈ ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ ਹੋਏ ਜੋ ਬੀਚ ਹਮ ਤੁਮ ਕਛ ਹੋਤੇ ਤਿੰਨ ਕੀ ਬਾਤ ਬਿਲਾਨੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਨਿਕ ਵਖਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਨੀ ਕਹੋ ਨਾਨਕ ਨੇਹ ਚਲ ਘਰ ਬਾਦਿਓ ਗੁਰ ਕੀਓ ਬੰਧਾਨੀ ਪ੍ਰਗਟਿਓ ਜੋਤ ਸਹਿਜ ਸੁਖ ਸੋਭਾ ਬਾਜੇ ਅਨਹਤ ਬਾਨੀ ਕਹੋ ਨਾਨਕ ਨੇਹ ਚਲ ਘਰ ਬਾਦਿਓ ਗੁਰ ਕੀਓ ਬੰਧਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿ ਪਾਵਨ ਭਗਤ ਵਛਲ ਕਰੁਣਾ ਨਿਧਾਨ ਜੁਗੋ ਜੁਗ ਅਟਲ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਵਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਸ਼ਹੀਦਾਂ ਦੇ ਸਿਰਤਾਜ ਪੰਚਮ ਗੁਰਦੇਵ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਧਨਾਸਰੀ ਰਾਗ ਅੰਦਰ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੰਗ 671 ਉੱਪਰ ਅੰਕਿਤ ਹੈ। ਅੱਜ ਦੇ ਇਸ ਪਾਵਨ ਪਵਿੱਤਰ ਮੁੱਖ ਵਾਕ ਦੀਆਂ ਰਹਾਉ ਦੀਆਂ ਪੰਕਤੀਆਂ ਵਿੱਚ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਹਨ, ਜੀਵ ਕੀ ਇੱਕ ਹੀ ਪਹਿਮਾਨੀ ਅਵਰ ਯਤਨ ਕਰ ਰਹੇ ਬਹੁ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਨੀ ਕਿ ਜੀਵ ਦੀ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਮਿਲਾਪ ਦੇ ਨਾਲ ਇਸ ਦਾ ਮਨ ਜਿਹੜਾ ਹੈ ਉਹ ਪਤੀਜ ਜਾਂਦਾ ਹੈ, ਮਨ ਮੰਨ ਜਾਂਦਾ ਹੈ, ਮਨ ਨੂੰ ਸੰਤੁਸ਼ਟੀ ਆ ਜਾਂਦੀ ਹੈ। ਜਿਸ ਤਰ੍ਹਾਂ ਭਗਤਾਂ ਨੇ ਫਰਮਾਇਆ, ਮਨ ਮਾਨਿਆ ਤਉ ਹਰ ਜਾਣਿਆ, ਮਨ ਮਾਨੇ ਲੋਕ ਨਾ ਭਤੀਜੈ, ਨਾ ਭਤੀਜੈ ਤਉ ਕਿਆ ਕੀਜੈ। ਜਿਨ੍ਹਾਂ ਦਾ ਮਨ ਭਤੀਜ ਗਿਆ, ਜਿਨ੍ਹਾਂ ਦਾ ਮਨ ਮੰਨ ਗਿਆ, ਸੰਸਾਰ ਦੇ ਲੋਕ ਉਹਨਾਂ ਦੇ ਉੱਪਰ ਬਹੁਤ ਘੱਟ ਵਿਸ਼ਵਾਸ ਕਰਦੇ ਹਨ। ਵਿਸ਼ਵਾਸ ਕਰਨ ਦੀ ਗੱਲ ਇੱਕ ਪਾਸੇ ਰਹਿ ਗਈ, ਉਹਨਾਂ ਨੂੰ ਆਪਣੇ ਨਿਸ਼ਚੇ ਤੋਂ ਡਲਾਉਣ ਵਾਸਤੇ ਕਈ ਤਰ੍ਹਾਂ ਦੇ ਲਾਲਚ ਦਿੱਤੇ ਜਾਂਦੇ ਹਨ, ਕਈ ਤਰ੍ਹਾਂ ਦੇ ਡਰਾਵੇ ਦਿੱਤੇ ਜਾਂਦੇ ਹਨ। ਇੱਥੇ ਹੀ ਬਸ ਨਹੀਂ, ਫਿਰ ਸੰਤਾਂ ਭਗਤਾਂ ਨੂੰ ਬਹੁਤ ਸਾਰੇ ਤਸੀਹੇ ਵੀ ਦਿੱਤੇ ਜਾਂਦੇ ਹਨ। ਜਿਸ ਤਰ੍ਹਾਂ ਸਾਧ ਸੰਗਤ ਜੀ ਭਗਤ ਕਬੀਰ ਸਾਹਿਬ ਜੀ ਜਿਨ੍ਹਾਂ ਦੇ ਅੰਮ੍ਰਿਤਮਈ ਬਚਨ ਹਨ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਜਿਸ ਤਰ੍ਹਾਂ ਸਾਰਾ ਪ੍ਰਕਾਸ਼ ਸੂਰਜ ਤੋਂ ਆਉਂਦਾ ਹੈ, ਕਹਿੰਦੇ ਇਸੇ ਤਰ੍ਹਾਂ ਸਾਰੇ ਜੀਵ ਜਿਹੜੇ ਹਨ ਉਸ ਵਾਹਿਗੁਰੂ ਪਰਮੇਸ਼ਰ ਤੋਂ ਹੀ ਆਉਂਦੇ ਹਨ। ਇਸ ਕਰਕੇ ਕਿਸੇ ਨੂੰ ਭਲਾ ਕਿਉਂ ਕਹਿਣਾ ਹੈ, ਕਿਸੇ ਨੂੰ ਬੁਰਾ ਕਿਉਂ ਕਹਿਣਾ ਹੈ। ਲੋਗਾ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹੇ ਉਹ ਸਰਬ ਠਾਈ। ਇਕਮਿਕ ਹਨ, ਖਾਲਕ ਦੇ ਵਿੱਚ ਖਲਕ ਹੈ ਅਤੇ ਖਲਕ ਦੇ ਵਿੱਚ ਖਾਲਕ ਹੈ। ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰੈ, ਨਾ ਕਛ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੁੰਭਾਰੈ। ਜਿਸ ਤਰ੍ਹਾਂ ਕੁਮਿਆਰ ਮਿੱਟੀ ਤੋਂ ਬਹੁਤ ਸਾਰੇ ਭਾਂਡੇ ਬਣਾਉਂਦਾ ਹੈ, ਇਸੇ ਤਰ੍ਹਾਂ ਵਾਹਿਗੁਰੂ ਜੀ ਨੇ ਹੀ ਸਾਰੇ ਜੀਵ ਬਣਾਏ ਹੋਏ ਹਨ। ਕਿਉਂਕਿ ਕਬੀਰ ਸਾਹਿਬ ਜੀ ਦੀ ਇਸ ਤਰ੍ਹਾਂ ਦੀ ਅਵਸਥਾ ਹੈ, ਉਹਨਾਂ ਨੇ ਆਪਣੇ ਅੰਦਰ ਬ੍ਰਹਮ ਨੂੰ ਦੇਖ ਲਿਆ, ਪਰਮਾਤਮਾ ਨੂੰ ਦੇਖ ਲਿਆ, ਪਰਮਾਤਮਾ ਨੂੰ ਸੁਣ ਲਿਆ। ਜਿਹੜੇ ਆਪ ਦੇਖ ਲੈਂਦੇ ਹਨ, ਜਿਹੜੇ ਆਪ ਸੁਣ ਲੈਂਦੇ ਹਨ, ਕੋਈ ਫਿਰ ਭਾਵੇਂ ਕਿਸੇ ਤਰ੍ਹਾਂ ਦੀਆਂ ਵੀ ਗੱਲਾਂ ਕਰੇ, ਫਿਰ ਉਹਨਾਂ ਦਾ ਕਿਸੇ ਦੀਆਂ ਗੱਲਾਂ ਦੇ ਵਿੱਚ ਵਿਸ਼ਵਾਸ ਨਹੀਂ ਬੱਝਦਾ। ਅੰਮ੍ਰਿਤਮਈ ਬਚਨ ਹਨ, ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੀਐ। ਜਿਨ੍ਹਾਂ ਨੇ ਆਪਣੇ ਅੰਦਰ ਦੇਖ ਲਿਆ, ਜਿਨ੍ਹਾਂ ਨੇ ਆਪਣੇ ਰੋਮ ਰੋਮ ਦੇ ਵਿੱਚ ਦੇਖ ਲਿਆ, ਸੁਣ ਲਿਆ, ਔਰ ਪਾਵਨ ਬਾਣੀ ਦੇ ਅਨੁਸਾਰ ਜੋ ਬੋਲਤ ਹੈ, ਮਿਰਗਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਜਿਨ੍ਹਾਂ ਨੇ ਪਸ਼ੂ ਪਕਸ਼ੀਆਂ ਦੇ ਵਿੱਚ ਦੇਖ ਲਿਆ, ਜਿਨ੍ਹਾਂ ਨੇ ਪਸ਼ੂ ਪਕਸ਼ੀਆਂ ਦੇ ਵਿੱਚੋਂ ਸੁਣ ਲਿਆ, ਉਹਨਾਂ ਦਾ ਮਨ ਅਟਲ ਹੋ ਜਾਂਦਾ ਹੈ, ਉਹਨਾਂ ਦਾ ਮਨ ਅਕਟ ਹੋ ਜਾਂਦਾ ਹੈ, ਉਹ ਕਿਸੇ ਪ੍ਰਕਾਰ ਦੇ ਨਾਰ ਫਿਰ ਡੋਲਦੇ ਨਹੀਂ। ਬਨਾਰਸ ਦੇ ਵਿੱਚ ਰਹਿਣ ਵਾਲੇ ਜਿਹੜੇ ਬ੍ਰਾਹਮਣ ਹਨ, ਉਹ ਆਖਦੇ ਹਨ ਅਸੀਂ ਵੀ ਬਥੇਰਾ ਜਪ ਤਪ ਕਰਦੇ ਹਾਂ, ਅਸੀਂ ਵੀ ਬਥੇਰੀ ਪੂਜਾ ਕਰਦੇ ਹਾਂ, ਅਸੀਂ ਵੀ ਬਥੇਰੀ ਸਾਧਨਾ ਕਰਦੇ ਹਾਂ, ਪਰ ਕਬੀਰ ਹੋਰ ਤਰ੍ਹਾਂ ਦੀਆਂ ਗੱਲਾਂ ਕਰਦਾ ਹੈ। ਕਿਉਂਕਿ ਕਬੀਰ ਸਾਹਿਬ ਜੀ ਉਸ ਸੱਚਾਈ ਨੂੰ ਬਿਆਨ ਕਰਦੇ ਹਨ ਕਿ ਕੇਵਲ ਅਤੇ ਕੇਵਲ ਪਖੰਡ ਕਰਨ ਦੇ ਨਾਲ, ਕੇਵਲ ਅਤੇ ਕੇਵਲ ਦਿਖਾਵਾ ਕਰਨ ਦੇ ਨਾਲ ਧਰਮੀ ਨਹੀਂ ਬਣਿਆ ਜਾ ਸਕਦਾ, ਜਿੰਨਾ ਚਿਰ ਤੱਕ ਕੋਈ ਅੰਤਰਮੁਖ ਨਾ ਹੋ ਜਾਵੇ। ਬਾਹਰ ਦਾ ਦਿਖਾਵਾ ਹੋਰ ਗੱਲ ਹੈ, ਅੰਤਰਮੁਖ ਹੋ ਜਾਣਾ ਇਹ ਹੋਰ ਗੱਲ ਹੈ। ਬ੍ਰਾਹਮਣਾਂ ਨੇ ਕਿਹਾ ਕਿ ਤੂੰ ਤਾਂ ਇੱਕ ਨੀਵੀਂ ਜਾਤ ਵਾਲਾ ਹੈ, ਤੂੰ ਤਾਂ ਜੁਲਾਇਆ ਹੈ, ਅਸੀਂ ਬ੍ਰਾਹਮਣ ਹਾਂ, ਤੂੰ ਜੁਲਾਇਆ ਹੋ ਕੇ ਬ੍ਰਾਹਮਣਾਂ ਦੀ ਨਿੰਦਿਆ ਕਰਦਾ ਹੈ। ਕਬੀਰ ਜੀ ਆਖਣ ਲੱਗੇ ਕਿ ਗੱਲ ਜੁਲਾਏ ਦੀ ਨਹੀਂ ਹੈ, ਗੱਲ ਬ੍ਰਾਹਮਣ ਦੀ ਨਹੀਂ ਹੈ, ਬ੍ਰਾਹਮਣ ਤਾਂ ਉਹੀ ਹੈ ਜਿਸਨੇ ਬ੍ਰਹਮ ਨੂੰ ਜਾਣ ਲਿਆ। ਜਾਤ ਕਾ ਗਰਭ ਨਾ ਕਰੀਓ ਕੋਈ, ਬ੍ਰਹਮ ਬਿੰਦੈ ਸੋ ਬ੍ਰਾਹਮਣ ਹੋਈ। ਜਾਤ ਦਾ ਹੰਕਾਰ ਕਰਨਾ ਫਜ਼ੂਲ ਹੈ, ਜੋ ਬ੍ਰਹਮ ਨੂੰ ਜਾਣ ਲੈਂਦਾ ਹੈ ਉਹੀ ਬ੍ਰਾਹਮਣ ਹੈ। ਜਾਤ ਕਾ ਗਰਭ ਨਾ ਕਰ, ਮੂਰਖ ਗਵਾਰਾ, ਇਸ ਗਰਭ ਤੇ ਚੱਲੇ ਬਹੁਤ ਵਿਕਾਰਾ। ਫਿਰ ਕਬੀਰ ਸਾਹਿਬ ਜੀ ਨੇ ਫਰਮਾਇਆ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਤਾਂ ਆਨ ਬਾਟ ਕਾਹੇ ਨਹੀਂ ਆਇਆ। ਕਹਿੰਦੇ ਜੇਕਰ ਤੂੰ ਆਪਣੇ ਆਪ ਨੂੰ ਦੂਸਰਿਆਂ ਦੇ ਨਾਲੋਂ ਸ੍ਰੇਸ਼ਟ ਮੰਨਦਾ ਹੈ, ਫਿਰ ਤੇਰਾ ਜਨਮ ਲੈਣ ਦਾ ਢੰਗ ਕੋਈ ਹੋਰ ਹੋਣਾ ਚਾਹੀਦਾ ਸੀ। ਆਖਿਰਕਾਰ ਤੂੰ ਵੀ ਮਾਂ ਦੇ ਰਾਹੀਂ ਸੰਸਾਰ ਦੇ ਵਿੱਚ ਆਇਆ ਹੈ, ਮੇਰਾ ਜਨਮ ਵੀ ਮਾਂ ਦੇ ਰਾਹੀਂ ਹੋਇਆ ਹੈ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ, ਸੱਚਾਈ ਬਿਆਨ ਕੀਤੀ। ਕਹਿੰਦੇ ਐਸੀ ਗੱਲ ਨਹੀਂ ਹੈ ਕਿ ਮੇਰੇ ਅੰਦਰ ਖੂਨ ਗਰਦਿਸ਼ ਕਰ ਰਿਹਾ ਹੈ ਤਾਂ ਤੇਰੀਆਂ ਨਾੜਾਂ ਦੇ ਵਿੱਚ ਕੋਈ ਦੁੱਧ ਗਰਦਿਸ਼ ਕਰ ਰਿਹਾ ਹੈ, ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਜਿਸ ਤਰ੍ਹਾਂ ਦਾ ਖੂਨ ਮੇਰੇ ਅੰਦਰ ਹੈ ਉਸੇ ਤਰ੍ਹਾਂ ਦਾ ਹੀ ਤੇਰੇ ਅੰਦਰ ਹੈ। ਧੰਨ ਕਲਗੀਧਰ ਪਾਤਸ਼ਾਹ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੰਮ੍ਰਿਤਮਈ ਬਚਨ ਹਨ। ਉਹ ਕਹਿੰਦੇ ਵਿਤਕਰਾ ਕਰਨਾ ਜਾਤ ਕਰਕੇ ਧਰਮ ਕਰਕੇ ਇਹ ਫਜ਼ੂਲ ਦੀਆਂ ਗੱਲਾਂ ਹਨ। ਇੱਕ ਨੈਣ ਇੱਕ ਕਾਨ ਇੱਕ ਦੇਹ ਇੱਕ ਬਾਨ, ਖਾਕ ਬਾਦ ਆਤਸ ਆਬ ਕੋ ਰਲਾਓ ਹੈ। ਭਾਵੇਂ ਕੋਈ ਹਿੰਦੂ ਹੈ, ਮੁਸਲਮਾਨ ਹੈ, ਈਸਾਈ ਹੈ, ਸਿੱਖ ਹੈ, ਕੋਈ ਵੀ ਹੈ, ਸਾਰਿਆਂ ਦਾ ਸਰੀਰ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ। ਸਭ ਦੇ ਅੰਦਰ ਮਿੱਟੀ ਹੈ, ਸਭ ਦੇ ਅੰਦਰ ਅਗਨੀ ਹੈ, ਸਭ ਦੇ ਅੰਦਰ ਪਾਣੀ ਹੈ, ਸਭ ਨੂੰ ਪੰਜ ਤੱਤ ਲੱਗੇ ਹੋਏ ਹਨ। ਕਾਸ਼ੀ ਦੇ ਵਿੱਚ ਰਹਿਣ ਵਾਲੇ ਬਨਾਰਸ ਦੇ ਵਿੱਚ ਰਹਿਣ ਵਾਲੇ ਬ੍ਰਾਹਮਣ ਨੇ ਕਬੀਰ ਜੀ ਦੀ ਮੁਖਾਲਫਤ ਕੀਤੀ ਕਿਉਂਕਿ ਇਹਨਾਂ ਨੇ ਸੱਚਾਈ ਨੂੰ ਸਾਹਮਣੇ ਰੱਖਿਆ ਪਖੰਡ ਦਾ ਪਰਦਾ ਪਫਾਸ਼ ਕੀਤਾ। ਫਿਰ ਮੁਸਲਮਾਨ ਜਿਹੜੇ ਕੁਝ ਸਨ ਉਹ ਆਖਣ ਲੱਗੇ ਕਿ ਤੁਸੀਂ ਤਾਂ ਇਸਲਾਮ ਦੀ ਵੀ ਪਰਵਾਹ ਨਹੀਂ ਕਰਦੇ ਕਿਉਂਕਿ ਕਬੀਰ ਸਾਹਿਬ ਜੀ ਦੇ ਬਚਨ ਹਨ, ਕਿਆ ਉਜੂ ਪਾਕ ਕੀਆ ਮੋਹ ਧੋਇਆ, ਕਿਆ ਮਸੀਤ ਸਿਰ ਲਾਇਆ। ਕਹਿੰਦੇ ਮੁਸਲਮਾਨੋ, ਸੱਚੇ ਮੁਸਲਮਾਨ ਬਣੋ, ਪੱਕੇ ਮੁਸਲਮਾਨ ਬਣੋ, ਖੁਦਾ ਦੇ ਪਿਆਰੇ ਬਣੋ। ਉਜੂ ਕੀਤਾ ਹੋਇਆ ਕੀ ਕਰੇਗਾ, ਮਸੀਤ ਦੇ ਵਿੱਚ ਸਿਰ ਝੁਕਾਇਆ ਕੀ ਕਰੇਗਾ, ਜੋ ਦਿਲ ਮੈਂ ਕਪਟ ਨਿਵਾਜ ਗੁਜਾਰੋ, ਕਿਆ ਹਜ ਕਾਬੇ ਜਾਇਆ। ਦਿਲ ਤਾਂ ਛਲ ਦੇ ਨਾਲ, ਵਲ ਦੇ ਨਾਲ, ਦਿਲ ਤਾਂ ਕਪਟ ਦੇ ਨਾਲ ਭਰਿਆ ਹੋਇਆ ਹੈ, ਬਾਹਰ ਦੇ ਲਿਬਾਸ ਕੀ ਸਵਾਰਨਗੇ। ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨ ਹਨ, ਸਿਜਦੇ ਕਰੇ ਅਨੇਕ ਤੋਪ ਚੀ ਕਪਟ ਭੇਸ, ਪੋਸਤੀ ਅਨੇਕ ਦਾ ਨਿਵਾਵਤ ਹੈ ਸੀਸ ਕੋ। ਇਕੱਲੇ ਮੁਸਲਮਾਨ ਦੀ ਗੱਲ ਹੀ ਨਹੀਂ ਹੈ, ਕਿਸੇ ਵੀ ਧਰਮ ਵਾਲਾ ਜੇਕਰ ਆਪਣਾ ਸੀਸ ਨਿਵਾਉਂਦਾ ਹੈ ਤਾਂ ਆਪਣਾ ਮਨ ਵੀ ਨੀਵਾਂ ਕਰ ਲੈਣਾ ਚਾਹੀਦਾ ਹੈ। ਕਹਿੰਦੇ ਉਂਝ ਤਾਂ ਤੋਪ ਚ ਵੀ ਝੁਕਦੇ ਹਨ ਜਦ ਤੋਪ ਨੂੰ ਚਲਾਉਂਦੇ ਹਨ, ਪੋਸਤੀ ਵੀ ਝੁਕਦੇ ਹਨ ਜਦ ਬਹੁਤ ਸਾਰਾ ਪੋਸਤ ਖਾ ਲੈਂਦੇ ਹਨ, ਅਮਲ ਖਾ ਲੈਂਦੇ ਹਨ, ਉਹ ਵੀ ਆਪਣਾ ਸਿਰ ਝੁਕਾ ਲੈਂਦੇ ਹਨ। ਨਿਰਾ ਪੂਰਾ ਸਿਰ ਝੁਕਾਇਆ ਕੀ ਕਰੇਗਾ, ਜੇਕਰ ਦਿਲ ਦੇ ਵਿੱਚ ਛਲ ਹੈ, ਜੇਕਰ ਦਿਲ ਦੇ ਵਿੱਚ ਕਪਟ ਹੈ। ਸਿਜਦੇ ਕਰੇ ਅਨੇਕ ਤੋਪ ਚੀ ਕਪਟ ਭੇਸ, ਪੋਸਤੀ ਅਨੇਕ ਦਾ ਨਿਵਾਵਤ ਹੈ ਸੀਸ ਕੋ। ਔਰ ਸਾਧ ਸੰਗਤ ਜੀ, ਪਾਵਨ ਬਾਣੀ ਦੇ ਵਿੱਚ ਵੀ ਆਪਾਂ ਰੋਜ਼ਾਨਾ ਸਰਵਣ ਕਰਦੇ ਰਹਿੰਦੇ ਹਾਂ, ਸੀਸ ਨਿਵਾਇਆ ਕਿਆ ਥੀਐ, ਜਾਂ ਹਿਰਦੇ ਕਸੁੱਧੇ ਜਾਹੇ। ਨਿਰਾਪੁਰਾ ਸਿਰ ਨਿਵਾਇਆ ਕੀ ਕਰੇਗਾ। ਉਹਨਾਂ ਨੇ ਕਿਹਾ ਵੀ ਅਸੀਂ ਵੀ ਇਬਾਦਤ ਕਰਦੇ ਹਾਂ, ਅਸੀਂ ਵੀ ਸੀਸ ਝੁਕਾਉਂਦੇ ਹਾਂ, ਅਸੀਂ ਵੀ ਹੱਜ ਕਰਦੇ ਹਾਂ, ਇਹ ਕੋਈ ਜ਼ਿਆਦਾ ਭਗਤ ਨਹੀਂ ਹੈ। ਕਹਿੰਦੇ ਉਹ ਵਾਹਿਗੁਰੂ ਜੋ ਪਰਮੇਸ਼ਰ ਹੈ ਨਾ, ਆਪਣੇ ਪਿਆਰਿਆਂ ਦਾ ਪੱਖ ਕਰਦਾ ਹੈ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ। ਅੰਗੀਕਾਰ ਤੋਂ ਭਾਵ ਹੈ ਪੱਖ ਕਰਨਾ। ਸੁਲਤਾਨ ਲੋਧੀ ਦੇ ਕੋਲ ਇਹਨਾਂ ਸਾਰਿਆਂ ਨੇ ਕਬੀਰ ਜੀ ਦੀਆਂ ਸ਼ਿਕਾਇਤਾਂ ਲਗਾਈਆਂ। ਸੁਲਤਾਨ ਲੋਧੀ ਆਖਣ ਲੱਗਾ ਵੀ ਇੰਨੇ ਲੋਕ ਇੱਕ ਪਾਸੇ ਹਨ, ਵੀ ਐਸੀ ਗੱਲ ਨਹੀਂ ਵੀ ਕਬੀਰ ਇਕੱਲਾ ਹੀ ਸੱਚਾ ਹੈ, ਉਸਨੇ ਹੋਰ ਗੱਲ ਕੋਈ ਨਹੀਂ ਸੁਣੀ, ਕਬੀਰ ਜੀ ਦੀ ਦਲੀਲ ਨਹੀਂ ਸੁਣੀ। ਆਖਣ ਲੱਗੇ ਬੰਨ ਕੇ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਹਾਥੀ ਦੇ ਅੱਗੇ ਸੁੱਟ ਦਿਓ, ਹਾਥੀ ਇਸ ਨੂੰ ਦਰੜ ਦੇਵੇਗਾ। ਕਬੀਰ ਸਾਹਿਬ ਜੀ ਨੇ ਉਸ ਘਟਨਾ ਦਾ ਜ਼ਿਕਰ ਕੀਤਾ ਹੈ, ਭੁਜਾ ਬਾਂਧ ਭਿਲਾ ਕਰ ਡਾਰਿਓ। ਕਹਿੰਦੇ ਬਾਹਾਂ ਨੂੰ ਬੰਨ ਕੇ, ਕਹਿੰਦੇ ਜਿਵੇਂ ਇੱਕ ਢੇਲਾ ਪਿਆ ਹੁੰਦਾ ਹੈ ਨਾ ਮਿੱਟੀ ਦਾ, ਇਸ ਤਰ੍ਹਾਂ ਬਣਾ ਦਿੱਤਾ, ਪੰਡ ਦੇ ਵਿੱਚ ਬੰਨ ਕੇ ਸਾਹਮਣੇ ਰੱਖ ਦਿੱਤਾ। ਇਸੇ ਸ਼ਬਦ ਦੇ ਵਿੱਚ ਕਬੀਰ ਜੀ ਨੇ ਦੱਸਿਆ ਹੈ, ਬੂਝੀ ਨਹੀਂ ਕਾਜੀ ਅੰਧਿਆਰ ਹੈ। ਕਹਿੰਦੇ ਪ੍ਰਕਾਸ਼ ਭਾਵੇਂ ਜਿੰਨਾ ਮਰਜ਼ੀ ਹੋਵੇ ਨਾ, ਪਰ ਆਪਣੀਆਂ ਅੱਖਾਂ ਤੋਂ ਬਗੈਰ ਉਸਨੂੰ ਦੇਖਿਆ ਨਹੀਂ ਜਾ ਸਕਦਾ। ਸਾਰੇ ਪਾਸੇ ਪਰਮਾਤਮਾ ਹੈ, ਮਨੁੱਖ ਦੇ ਰੋਮ ਰੋਮ ਦੇ ਵਿੱਚ ਪਰਮਾਤਮਾ ਹੈ, ਸਾਰੇ ਬ੍ਰਹਿਮੰਡ ਦੇ ਵਿੱਚ ਪਰਮਾਤਮਾ ਦਾ ਪਸਾਰਾ ਹੈ, ਪਰ ਬੰਦਾ ਹੈ ਹੀ ਅੰਨਾ ਹੈ ਤਾਂ ਕਿਵੇਂ ਦੇਖਿਆ ਜਾ ਸਕਦਾ ਹੈ। ਸਾਹਮਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਵੇ, ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਗਾਲਾਂ ਕੱਢੀ ਜਾਈਏ, ਵੱਧ ਘੱਟ ਗੱਲਾਂ ਕਰੀ ਜਾਈਏ, ਪੱਗਾਂ ਲਾਈ ਜਾਈਏ, ਫਿਰ ਇਹੀ ਕਿਹਾ ਜਾਵੇਗਾ ਕਿ ਮਨੁੱਖ ਹੀ ਅੰਧਾ ਹੈ, ਇਸ ਨੂੰ ਪ੍ਰਕਾਸ਼ ਦਿਖਾਈ ਨਹੀਂ ਦਿੰਦਾ। ਬੰਦੇ ਦੇ ਸਾਹਮਣੇ ਸੰਤ ਭਗਤ ਬ੍ਰਹਮ ਗਿਆਨੀ ਮਹਾਂਪੁਰਸ਼ ਤੁਰੇ ਫਿਰਦੇ ਹਨ, ਪ੍ਰਕਾਸ਼ ਰੂਪ ਹੋਇਆ ਕਰਦੇ ਹਨ, ਮਹਾਂਪੁਰਸ਼ ਵਾਹਿਗੁਰੂ ਦੇ ਪਿਆਰੇ, ਪਰ ਕਹਿੰਦੇ ਬੰਦਾ ਹੈ ਹੀ ਅੰਨਾ ਹੈ, ਇਸ ਨੂੰ ਦਿਖਾਈ ਕੋਈ ਨਹੀਂ ਦਿੰਦਾ। ਭੁਜਾ ਬਾਂਧ ਭਿਲਾ ਕਰ ਡਾਰਿਓ, ਹਸਤੀ ਕਰੋਪ ਮੂੰਡ ਮੈਂ ਮਾਰਿਓ, ਹਸਤ ਕੋਪ ਕੈ ਮੂੰਡਾ ਚੀਸਾ ਮਾਰੈ, ਇਹ ਮੂਰਤ ਕੇ ਹਉ ਬਲਿਹਾਰੈ, ਆਹੇ ਮੇਰੇ ਠਾਕੁਰ ਤੁਮਰਾ ਜੋਰ, ਕਾਜੀ ਬਕਬੋ ਹਸਤੀ ਤੋਰ, ਰੇ ਮਹਾਵਤ ਤੁਝ ਡਾਰੋਂ ਕਾਟ, ਇਸੇ ਤੁਰਾਵੋ ਘਾਲੋ ਸਾਟ, ਹਸਤ ਨ ਤੋਰੈ ਧਰੈ ਧਿਆਨ, ਵਾਕੀ ਹਿਰਦੈ ਬਸੈ ਭਗਵਾਨ। ਦੇਖੋ ਗਜਬ ਦੀ ਗੱਲ ਹੈ ਕਿ ਉਹ ਪ੍ਰਕਾਸ਼ ਰੂਪ ਜੋ ਕਬੀਰ ਸਾਹਿਬ ਜੀ ਹਨ, ਉਹ ਹਾਥੀ ਨੂੰ ਤਾਂ ਦਿਖਾਈ ਦੇ ਗਏ, ਬੰਦਿਆਂ ਨੂੰ ਦਿਖਾਈ ਨਹੀਂ ਦਿੱਤੇ। ਹਾਥੀ ਨੇ ਸਲਾਮ ਕੀਤੀ ਕਿਉਂਕਿ ਭਗਤ ਹੈ ਸਾਹਮਣੇ, ਵਾਹਿਗੁਰੂ ਦਾ ਪਿਆਰਾ ਹੈ, ਪਰ ਜਿਹੜੇ ਕਹਿੰਦੇ ਅਸੀਂ ਧਰਮ ਦੇ ਆਗੂ ਹਾਂ, ਉਹ ਕਹਿੰਦੇ ਹਨ ਕਿ ਹਾਥੀ ਦੇ ਅੱਗੇ ਇਸ ਨੂੰ ਦਰੜ ਦਿਓ, ਕਾਜੀ ਵਰਗੇ ਕਹਿੰਦੇ ਹਨ। ਹਸਤ ਨ ਤੋਰੈ ਧਰੈ ਧਿਆਨ, ਵਾਕੇ ਹਿਰਦੇ ਬਸੇ ਭਗਵਾਨ, ਕਿਆ ਅਪਰਾਧ ਸੰਤ ਹੈ ਕੀਨਾ। ਕਹਿੰਦੇ ਇਸ ਤਰ੍ਹਾਂ ਦੀਆਂ ਸਜਾਵਾਂ ਤਾਂ ਚੋਰਾਂ ਨੂੰ ਦਿੱਤੀਆਂ ਜਾਂਦੀਆਂ ਹਨ, ਯਾਰਾਂ ਨੂੰ ਦਿੱਤੀਆਂ ਜਾਂਦੀਆਂ ਹਨ, ਪਰ ਗਜਬ ਦੀ ਗੱਲ ਹੈ ਸੰਸਾਰ ਦੇ ਲੋਕਾਂ ਨੇ ਇਸ ਤਰ੍ਹਾਂ ਦੀਆਂ ਸਜਾਵਾਂ ਸੰਤਾਂ ਭਗਤਾਂ ਨੂੰ ਦਿੱਤੀਆਂ, ਜਿਹੜੀਆਂ ਅਪਰਾਧੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਜਾਵਾਂ ਹਨ। ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਟ ਕੁੰਚਰ ਕਉ ਦੀਨਾ, ਕੁੰਚਰ ਪੋਟ ਲੈ ਲੈ ਨਮਸਕਾਰ ਹੈ, ਬੂਝੀ ਨਹੀਂ ਕਾਜੀ ਅੰਧਿਆਰ ਹੈ। ਫਿਰ ਕਹਿੰਦੇ ਇੱਕ ਵਾਰ ਨਹੀਂ ਤੀਨ ਵਾਰ ਪਤੀਆ ਭਰ ਲੀਨਾ, ਮਨ ਕਠੋਰ ਅਜਹੂ ਨਾ ਪਤੀਨਾ। ਕਹਿੰਦੇ ਤਿੰਨ ਵਾਰੀ ਕੋਸ਼ਿਸ਼ ਕੀਤੀ ਗਈ ਹਾਥੀ ਦੇ ਅੱਗੇ ਦਰੜ ਦਿਓ, ਪਰ ਹਾਥੀ ਆਪਣਾ ਪੈਰ ਅੱਗੇ ਨਹੀਂ ਚੁੱਕਦਾ, ਪਰ ਕਹਿੰਦੇ ਨਾ ਕਾਜੀ ਦਾ, ਨਾ ਹਾਕਮ ਦਾ, ਨਾ ਦੂਸਰਿਆਂ ਦਾ ਮਨ ਇੰਨਾ ਕਠੋਰ ਹੋ ਚੁੱਕਾ ਹੈ, ਪਤੀਜਦਾ ਹੀ ਨਹੀਂ ਹੈ। ਕਹਿ ਕਬੀਰ ਹਮਰਾ ਗੋਬਿੰਦ, ਚੌਥੇ ਪਦ ਮੈਂ ਜਨ ਕੀ ਜਿੰਦ। ਕਹਿੰਦੇ ਅਜੇ ਵੀ ਪ੍ਰਤੀਤ ਨਹੀਂ ਆਈ, ਆਖਣ ਲੱਗੇ ਵੀ ਸ਼ਾਇਦ ਐਵੇਂ ਹੀ ਹਾਥੀ ਨੇ ਸ਼ਾਇਦ ਨਾ ਦਰੜਿਆ ਹੋਵੇ, ਹੁਣ ਇੰਜ ਕਰੋ ਵੀ ਇਸਨੂੰ ਪਾਣੀ ਦੇ ਵਿੱਚ ਡੋਬ ਕੇ ਮਾਰ ਦਿਓ। ਐਸੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਨੂੰ, ਛੋਟੇ ਸਾਹਿਬਜ਼ਾਦਿਆਂ ਨੂੰ ਲਾਲਚ ਦਿੱਤੇ ਗਏ, ਡਰਾਵੇ ਦਿੱਤੇ ਗਏ, ਫਿਰ ਤਸੀਹੇ ਦਿੱਤੇ ਗਏ। ਤਿੰਨ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ, ਜਾਂ ਲਾਲਚ ਦੇ ਕੇ ਭਰਮਾਇਆ ਜਾਂਦਾ ਹੈ, ਜਿਹੜੇ ਕੱਚੇ ਪਿੱਲੇ ਹੁੰਦੇ ਹਨ ਉਹ ਲਾਲਚਾਂ ਦੇ ਪਿੱਛੇ ਲੱਗ ਜਾਂਦੇ ਹਨ, ਜਿਹੜੇ ਪੱਕੇ ਹੁੰਦੇ ਹਨ ਉਹ ਲਾਲਚਾਂ ਨੂੰ ਠੁਕਰਾ ਦਿੰਦੇ ਹਨ। ਜਿਨ੍ਹਾਂ ਦੇ ਵਿੱਚ ਕੋਈ ਕਮੀ ਪੇਸ਼ੀ ਹੁੰਦੀ ਹੈ, ਕਿਸੇ ਦੇ ਡਰਾਵੇ ਦੇ ਅੱਗੇ ਦੱਬ ਜਾਂਦੇ ਹਨ, ਧਰਮ ਨੂੰ ਤਿਆਗ ਦਿੰਦੇ ਹਨ, ਪਰ ਜਿਹੜੇ ਪੱਕੇ ਹੁੰਦੇ ਹਨ, ਤਸੀਹੇ ਭਾਵੇਂ ਚੱਲਣੇ ਪੈ ਜਾਣ, ਝੱਲਣੇ ਪੈ ਜਾਣ, ਪਰ ਧਰਮ ਨੂੰ ਕਿਸੇ ਵੀ ਕੀਮਤ 'ਤੇ ਨਹੀਂ ਤਿਆਗਦੇ। ਆਖਣ ਲੱਗੇ ਪਾਣੀ ਦੇ ਵਿੱਚ ਡੋਬ ਕੇ ਮਾਰ ਦਿਓ। ਕਬੀਰ ਸਾਹਿਬ ਜੀ ਨੇ ਫਰਮਾਇਆ ਹੈ, ਗੰਗ ਗੁਸਾਇਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ। ਕਹਿੰਦੇ ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹਿਓ ਸਮਾਏ। ਕਹਿੰਦੇ ਮਨ ਜੇ ਅਡੋਲ ਹੈ ਤਾਂ ਤੁਸੀਂ ਮੇਰੇ ਸਰੀਰ ਨੂੰ ਕਿਵੇਂ ਡੁਲਾ ਸਕਦੇ ਹੋ, ਗੱਲ ਤਾਂ ਸਾਰੀ ਮਨ ਦੀ ਹੈ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮਿਰਗਸ਼ਾਲਾ ਪਰ ਬੈਠੇ ਕਬੀਰ, ਕਹਿ ਕਬੀਰ ਕੋ ਸੰਗ ਨਾ ਸਾਥ, ਜਲ ਥਲ ਰਾਖਨ ਹੈ ਰਘੁਨਾਥ। ਇਸ ਤਰ੍ਹਾਂ ਸਾਧ ਸੰਗਤ ਜੀ ਉਹ ਸਾਰੇ ਜਿਹੜੇ ਸਨ ਉਹ ਝੂਠੇ ਪੈ ਗਏ। ਸਿੱਖ ਇਤਿਹਾਸ ਦੇ ਅੰਦਰ ਵੀ ਬਹੁਤ ਸਾਰੇ ਐਸੇ ਸੰਤ ਭਗਤ ਮਹਾਂਪੁਰਸ਼ ਹੋਏ ਜਿਨ੍ਹਾਂ ਨੇ ਪ੍ਰਤੱਖ ਰੂਪ ਦੇ ਵਿੱਚ ਐਸੇ ਐਸੇ ਸ਼ਹੀਦ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕਰ ਲਈਆਂ, ਪਰ ਸਾਧ ਸੰਗਤ ਜੀ ਕਿਸੇ ਵੀ ਕੀਮਤ 'ਤੇ ਉਹਨਾਂ ਨੇ ਆਪਣੇ ਧਰਮ ਨੂੰ ਤਿਆਗਿਆ ਨਹੀਂ ਹੈ। ਆਓ ਜਿਸ ਪ੍ਰਕਾਰ ਦੇ ਨਾਲ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਲੜੀਵਾਰ ਜੋ ਸ਼ਬਦ ਅਰਥ ਹਨ ਸਰਵਣ ਕਰੀਏ। ਇੱਕ ਵਾਰੀ ਪਿਆਰ ਨਾਲ ਸਾਰੀ ਸੰਗਤ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ।
ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਕਿ ਜਿਸ ਵਾਹਿਗੁਰੂ ਪਰਮੇਸ਼ਰ ਦਾ ਦਿੱਤਾ ਹੋਇਆ ਤਨ ਹੈ, ਜਿਸ ਵਾਹਿਗੁਰੂ ਜੀ ਦਾ ਦਿੱਤਾ ਹੋਇਆ ਮਨ ਹੈ, ਤਨ ਅਤੇ ਮਨ ਦੀ ਸ਼ਕਤੀ ਦੁਆਰਾ ਜਿਹੜਾ ਕਮਾਇਆ ਹੋਇਆ ਧਨ ਹੈ, ਇਹ ਵੀ ਉਸ ਵਾਹਿਗੁਰੂ ਪਰਮੇਸ਼ਰ ਦਾ ਹੀ ਦਿੱਤਾ ਹੋਇਆ ਹੈ। ਕੋਈ ਮਨ ਦੀ ਕੁਸ਼ਲਤਾ ਦੇ ਨਾਲ, ਮਨ ਦੀ ਸਿਆਣਪ ਦੇ ਨਾਲ ਧਨ ਦੀ ਪ੍ਰਾਪਤੀ ਕਰ ਲੈਂਦਾ ਹੈ, ਕੋਈ ਸਰੀਰ ਦੀ ਮਿਹਨਤ ਮੁਸ਼ਕਤ ਦੇ ਨਾਲ ਧਨ ਦੀ ਪ੍ਰਾਪਤੀ ਕਰ ਲੈਂਦਾ ਹੈ। ਫਿਰ ਆਖਦਾ ਹੈ ਕਿ ਇਹ ਧਨ ਨੂੰ ਮੈਂ ਕਮਾਇਆ ਹੈ, ਇਹ ਧਨ ਦਾ ਮਾਲਕ ਮੈਂ ਹਾਂ। ਵਿਦਵਾਨਾਂ ਨੇ ਇਸ ਨੂੰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਹੈ, ਤਨ ਦੀ ਹੰਗਤਾ, ਮਨ ਦੀ ਹੰਗਤਾ ਅਤੇ ਧਨ ਦੀ ਹੰਗਤਾ। ਕਹਿੰਦੇ ਇਹ ਜੋ ਕੁਝ ਵੀ ਹੈ ਰਹੇਗਾ ਤਾਂ ਮਨੁੱਖ ਦੇ ਕੋਲ ਹੀ, ਇੱਕ ਤੇ ਚੱਲਿਆ ਨਹੀਂ ਜਾਣਾ। ਧਨ ਵੀ ਮਨੁੱਖ ਦੇ ਕੋਲ ਹੀ ਰਹਿੰਦਾ ਹੈ, ਮਨ ਵੀ ਮਨੁੱਖ ਦੇ ਕੋਲ ਹੀ ਰਹਿੰਦਾ ਹੈ, ਧਨ ਵੀ ਮਨੁੱਖ ਦੇ ਕੋਲ ਹੀ ਰਹਿੰਦਾ ਹੈ। ਤਿਆਗਣਾ ਕੀ ਹੈ? ਤਨ ਮਨ ਧਨ ਦਾ ਹੰਕਾਰ ਤਿਆਗਣਾ ਹੈ। ਸਤਿਗੁਰੂ ਪਾਤਸ਼ਾਹ ਜੀ ਫਰਮਾ ਰਹੇ ਹਨ ਕਿ ਇਹ ਸਭ ਉਸ ਵਾਹਿਗੁਰੂ ਪਰਮੇਸ਼ਰ ਦੀਆਂ ਬਖਸ਼ਿਸ਼ਾਂ ਹਨ, ਉਸ ਦੀਆਂ ਦਾਤਾਂ ਹਨ। ਕਈ ਗੁਰਮੁਖ ਤਨ ਦੇ ਨਾਲ ਸੇਵਾ ਕਰਕੇ ਬਹੁਤ ਭਾਰੀ ਪ੍ਰਸੰਨਤਾ ਦੀ ਪ੍ਰਾਪਤੀ ਕਰ ਲੈਂਦੇ ਹਨ, ਕਈ ਮਨ ਦੇ ਨਾਲ ਸਿਮਰਨ ਕਰ ਲੈਂਦੇ ਹਨ, ਕੋਈ ਧਨ ਦੇ ਨਾਲ ਸੇਵਾ ਕਰ ਲੈਂਦਾ ਹੈ। ਦੂਸਰਾ ਇਹ ਕਿ ਜੇਕਰ ਇਸ ਤਰ੍ਹਾਂ ਦਾ ਕਿਧਰੇ ਸੁਭਾਗ ਮਿਲ ਜਾਵੇ, ਤਨ ਦੇ ਨਾਲ ਸੇਵਾ ਕਰਨ ਦਾ, ਮਨ ਦੇ ਨਾਲ ਸਿਮਰਨ ਕਰਨ ਦਾ, ਧਨ ਦੇ ਨਾਲ ਸੇਵਾ ਕਰਨ ਦਾ, ਤਾਂ ਇਹੀ ਕਹਿਣਾ ਚਾਹੀਦਾ ਹੈ ਕਿ ਹੇ ਮਾਲਕ ਜੀ, ਤੇਰਾ ਸ਼ੁਕਰ ਹੈ, ਤੁਸੀਂ ਸਾਨੂੰ ਮੌਕਾ ਦਿੱਤਾ, ਸਾਨੂੰ ਸੁਭਾਗ ਸਮਾਂ ਦਿੱਤਾ। ਉੱਦਮ ਮਤ ਪ੍ਰਭ ਅੰਤਰ ਜਾਮੀ, ਜਿਉਂ ਪ੍ਰੇਰੇ ਤਿਉਂ ਕਰਨਾ। ਤੁਸੀਂ ਉੱਦਮ ਦਿੱਤਾ, ਤੁਸੀਂ ਹਿੰਮਤ ਦਿੱਤੀ, ਤੁਸੀਂ ਤਾਕਤ ਦਿੱਤੀ, ਤੁਸੀਂ ਸਮਝ ਦਿੱਤੀ, ਤਾਂ ਹੀ ਅਸੀਂ ਇਹ ਕੁਝ ਕਰ ਪਾਏ। ਪਰ ਕਹਿੰਦੇ ਮਨੁੱਖ ਇੱਥੇ ਗਲਤੀ ਖਾ ਜਾਂਦਾ ਹੈ, ਜੇ ਤਨ ਦੇ ਨਾਲ ਸੇਵਾ ਕਰਨ ਦਾ ਸੁਭਾਗ ਮਿਲ ਜਾਵੇ, ਕਹਿੰਦਾ ਵੀ ਮੈਂ ਕੀਤੀ। ਜੇ ਧਨ ਦੇ ਨਾਲ ਸੇਵਾ ਕਰਨ ਦਾ ਮੌਕਾ ਮਿਲ ਜਾਵੇ, ਕਹਿੰਦਾ ਵੀ ਮੈਂ ਕੀਤੀ, ਮੇਰਾ ਨਾਮ ਲਿਖਿਆ ਹੋਣਾ ਚਾਹੀਦਾ ਹੈ, ਫਲਾਣੀ ਸੇਵਾ ਮੈਂ ਕੀਤੀ। ਸਿਮਰਨ ਕਰਨ ਦਾ ਮੌਕਾ ਮਿਲ ਜਾਵੇ, ਜਾਪ ਕਰਨ ਦਾ ਮੌਕਾ ਮਿਲ ਜਾਵੇ, ਕਹਿੰਦਾ ਵੀ ਮੈਂ ਕੀਤਾ। ਤਾਂ ਹੀ ਤਾਂ ਗੁਰੂ ਘਰ ਦੇ ਵਿੱਚ ਸਾਰੇ ਕਰਮਾਂ ਤੋਂ ਬਾਅਦ ਦੇ ਵਿੱਚ ਫਿਰ ਅਰਦਾਸ ਕੀਤੀ ਜਾਂਦੀ ਹੈ ਕਿ ਹੇ ਪ੍ਰਭੂ ਤੇਰੀ ਕਿਰਪਾ ਦੇ ਨਾਲ ਹੀ ਸਾਰਾ ਕੁਝ ਹੋ ਪਾਇਆ ਹੈ। ਉਹ ਵਾਹਿਗੁਰੂ ਪਰਮੇਸ਼ਰ ਸ੍ਰੇਸ਼ਟ ਘਾਟ ਵਾਲਾ ਹੈ, ਉਹ ਵਾਹਿਗੁਰੂ ਪਰਮੇਸ਼ਰ ਸੁਜਾਨੀ ਤੋਂ ਭਾਵ ਕਿ ਸ੍ਰੇਸ਼ਟ ਹੈ, ਸਿਆਣਾ ਹੈ, ਸਾਰਿਆਂ ਦੇ ਨਾਲੋਂ ਚਤੁਰ ਹੈ।
ਨਹੀਂ ਸੁਣਿਆ ਦੁੱਖ ਸੁੱਖ ਮੇਰਾ ਤਉ ਬਿਦ ਨਿੱਕੀ ਖਟਾਨੀ।
ਉਹੀ ਵਾਹਿਗੁਰੂ ਪਰਮੇਸ਼ਰ ਅਸਾਂ ਜੀਵਾਂ ਦਾ ਦੁੱਖ ਅਤੇ ਸੁੱਖ ਸੁਣਦਾ ਹੈ। ਦੁੱਖ ਦੀ ਨਿਵਿਰਤੀ ਵਾਸਤੇ ਆਪਾਂ ਉਸੇ ਦੇ ਪਾਸ ਹੀ ਅਰਦਾਸ ਕਰਦੇ ਹਾਂ, ਸੁੱਖ ਦੀ ਪ੍ਰਾਪਤੀ ਵਾਸਤੇ ਆਪਾਂ ਉਸੇ ਦੇ ਅੱਗੇ ਹੀ ਅਰਦਾਸ ਕਰਦੇ ਹਾਂ। ਹੇ ਪ੍ਰਭੂ ਸਾਡੇ ਦੁੱਖਾਂ ਦੀ ਨਿਵਿਰਤੀ ਹੋ ਜਾਵੇ, ਹੇ ਪ੍ਰਭੂ ਸਾਨੂੰ ਸੁੱਖਾਂ ਦੀ ਪ੍ਰਾਪਤੀ ਹੋ ਜਾਵੇ। ਨਿਰਜੁਰ ਨਿਰੂਪ ਹੋ ਕੇ, ਸੁੰਦਰ ਸਰੂਪ ਹੋ ਕੇ, ਭੂਪਨ ਕੇ ਭੂਪ ਹੋ ਕੇ, ਦਾਤਾ ਮਹਾਦਾਨ ਹੋ, ਪ੍ਰਾਨ ਕੇ ਬਚਈਆ, ਦੂਧ ਪੂਤ ਕੇ ਦਿਵਈਆ, ਰੋਗ ਸੋਗ ਕੇ ਮਿਟਈਆ, ਕਿਦੋਂ ਮਾਨੀ ਮਹਾਮਾਨ ਹੋ, ਵਿਦਿਆ ਕੇ ਵਿਚਾਰ ਹੋ ਕੇ ਅਦਵੈ ਅਵਤਾਰ ਹੋ ਕੇ, ਸਿੱਧਤਾ ਕੀ ਸੂਰਤ ਹੋ ਕੇ ਸ਼ੁੱਧਤਾ ਕੀ ਸ਼ਾਨ ਹੋ, ਜੋਬਨ ਕੇ ਜਾਲ ਹੋ ਕੇ ਕਾਲ ਹੋ ਕੇ ਕਾਲ ਹੋ ਕੇ, ਸਤਰਨ ਕੋ ਸੂਲ ਹੋ ਕੇ ਮਿੱਤਰਨ ਕੇ ਪ੍ਰਾਨ ਹੋ। ਕਹਿੰਦੇ ਜਦ ਉਹ ਗੁਰਮੁਖਾਂ ਦੀ ਅਰਦਾਸ ਸੁਣਦਾ ਹੈ ਉਸ ਵਕਤ ਫਿਰ ਤਉ ਬਿਦ ਨੇਕੀ ਖਟਾਨੀ, ਫਿਰ ਉਹਨਾਂ ਦੀ ਹਾਲਤ, ਉਹਨਾਂ ਦੀ ਅਵਸਥਾ ਨੇਕੀ ਤੋਂ ਭਾਵ ਚੰਗੀ ਬਣ ਜਾਂਦੀ ਹੈ, ਖਟਾਨੀ ਤੋਂ ਭਾਵ ਕਿ ਮਿਲਾਪ ਵਾਲੀ ਬਣ ਜਾਂਦੀ ਹੈ। ਜਿਸ ਤਰ੍ਹਾਂ ਸ਼ਬਦ ਹੈ ਨਾ ਸਤਿਗੁਰੂ ਜੀ ਦਾ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਜਿਵੇਂ ਪਾਣੀ ਸਮੁੰਦਰ ਦੇ ਵਿੱਚ ਪਾ ਦਿਓ ਸਮੁੰਦਰ ਦਾ ਰੂਪ ਹੋ ਜਾਂਦਾ ਹੈ, ਇਸੇ ਪ੍ਰਕਾਰ ਦੇ ਨਾਲ ਕਹਿੰਦੇ ਫਿਰ ਜਿਹੜਾ ਜੀਵ ਹੈ ਨਾ ਇਸਦੀ ਆਤਮਾ ਪਰਮਾਤਮਾ ਦੇ ਨਾਲ ਮਿਲ ਕੇ ਪਰਮਾਤਮਾ ਦਾ ਰੂਪ ਹੋ ਜਾਂਦੀ ਹੈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ, ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜਦ ਮਾਲਕ ਕਿਸੇ ਦੀ ਅਰਦਾਸ ਸੁਣਦੇ ਹਨ, ਫਿਰ ਆਪਣੇ ਨਾਲ ਮਿਲਾ ਲੈਂਦੇ ਹਨ, ਫਿਰ ਆਪਣੇ ਅੰਦਰ ਅਭੇਦ ਕਰ ਲੈਂਦੇ ਹਨ, ਫਿਰ ਸੰਤਾਂ ਭਗਤਾਂ ਨੇ ਕਹਿ ਦਿੱਤਾ ਤੋਹੀ ਮੋਹੀ ਮੋਹੀ ਤੋਹੀ, ਅੰਤਰ ਕੈਸਾ ਕਣਕ ਕਟਕ ਜਲ ਤਰੰਗ ਜੈਸਾ। ਕਲਗੀਧਰ ਪਾਤਸ਼ਾਹ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੀ ਬਚਨ ਹਨ, ਜੈਸੇ ਏਕ ਆਗ ਤੇ ਕਨੂਕਾ ਕੋਟ ਆਗ ਉੱਗ ਉੱਠੇ, ਨਿਆਰੇ ਨਿਆਰੇ ਹੋਏ ਕੇ ਫਿਰ ਆਗ ਮੈਂ ਸਮਾਹੇ ਗੇ, ਜੈਸੇ ਏਕ ਨਦ ਤੇ ਤਰੰਗ ਕੋਟ ਉਪਜਿਤ ਹੈ, ਪਾਨ ਕੇ ਤਰੰਗ ਸਭੈ ਪਾਨ ਹੀ ਕਹਾਹੇ ਗੇ, ਜੈਸੇ ਇੱਕ ਧੂਰ ਤੇ ਅਨੇਕ ਧੂਰ ਪੂਰਤ ਹੈ, ਧੂਰ ਕੇ ਕਨੂਕਾ ਫਿਰ ਧੂਰ ਮੈਂ ਮਿਲਾਹੇਂਗੇ, ਤੈਸੇ ਵਿਸ਼ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਏ, ਤਾਹੀ ਤੇ ਉਪਜ ਸਭੈ ਤਾਹੀ ਮੈਂ ਸਮਾਹੇਂਗੇ। ਕਹਿੰਦੇ ਜੋ ਗੁਰਮੁਖ ਵਾਹਿਗੁਰੂ ਜੀ ਦੇ ਵਿੱਚ ਅਭੇਦ ਹੋ ਜਾਂਦੇ ਹਨ, ਮਿਲ ਜਾਂਦੇ ਹਨ, ਫਿਰ ਉਹਨਾਂ ਦੇ ਅੰਦਰੋਂ ਵਿਤਕਰੇ ਮੁੱਕ ਜਾਂਦੇ ਹਨ, ਉਹਨਾਂ ਦੇ ਅੰਦਰੋਂ ਭਰਮ ਭੁਲੇਖੇ ਮੁੱਕ ਜਾਂਦੇ ਹਨ, ਸਮਝ ਪੈ ਜਾਂਦੀ ਹੈ ਕਿ ਤਰੰਗਾਂ ਵਿੱਚ ਅਤੇ ਪਾਣੀ ਦੇ ਵਿੱਚ ਕੋਈ ਅੰਤਰ ਨਹੀਂ ਹੈ, ਧੂੜ ਦੇ ਵਿੱਚ ਅਤੇ ਟਿੱਕੀ ਹੋਈ ਮਿੱਟੀ ਦੇ ਵਿੱਚ ਕੋਈ ਫਰਕ ਨਹੀਂ ਹੈ, ਸਭ ਉਸੇ ਦਾ ਹੀ ਰੂਪ ਹਨ। ਉਹ ਗੁਰਮੁਖ ਫਿਰ ਸਾਰੇ ਸੰਸਾਰ ਨੂੰ ਇਸ ਤਰ੍ਹਾਂ ਦੀ ਦ੍ਰਿਸ਼ਟੀ ਦੇ ਨਾਲ ਦੇਖਦੇ ਹਨ, ਉਹਨਾਂ ਦੀ ਦ੍ਰਿਸ਼ਟ ਸਮ ਦ੍ਰਿਸ਼ਟ ਹੋ ਜਾਂਦੀ ਹੈ। ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਆਮ ਮਨੁੱਖ ਭਰਮ ਦੇ ਵਿੱਚ ਜੀਵਨਦਾ ਹੈ, ਵਿਤਕਰਿਆਂ ਦੇ ਵਿੱਚ ਜੀਵਨਦਾ ਹੈ, ਪਰ ਕਹਿੰਦੇ ਖਟਾਨੀ ਤੋਂ ਭਾਵ ਕਿ ਮਿਲਾਪ ਹੋ ਗਿਆ, ਇੱਕ ਰੂਪ ਹੋ ਜਾਂਦੇ ਹਨ, ਇਕਮਿਕ ਹੋ ਜਾਂਦੇ ਹਨ।
ਜੀ ਕੀ ਇਕਹੀ ਪਹਿਮਾਨੀ,
ਜੀਵ ਦੀ ਇੱਕ ਵਾਹਿਗੁਰੂ ਜੀ ਦੇ ਕੋਲ ਹੀ ਇਹ ਤਸੱਲੀ ਹੁੰਦੀ ਹੈ, ਇਸ ਦੀ ਮੰਨੀ ਜਾਂਦੀ ਹੈ, ਵਾਹਿਗੁਰੂ ਜੀ ਦੇ ਪਾਸ ਹੀ ਇਸ ਦੀ ਸੰਤੁਸ਼ਟੀ ਹੁੰਦੀ ਹੈ। ਸਾਰੀ ਜ਼ਿੰਦਗੀ ਬੰਦਾ ਧਨ ਕਮਾਉਂਦਾ ਰਹੇ, ਅੰਤੁਸ਼ਟ ਅਸੰਤੁਸ਼ਟ ਰਹੇਗਾ, ਸੰਤੁਸ਼ਟ ਨਹੀਂ ਹੋਵੇਗਾ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਜੈਸੇ ਬੈਲ ਤੇਲੀ ਕੋ ਜਾਣਤ ਕਈ ਕੋਸ਼ ਚੱਲਿਓ, ਨੈਣ ਉਗਰਤ ਊਹਾ ਠਾਓ ਹੀ ਠਿਕਾਨੋ ਹੈ। ਕਿਵੇਂ ਕਹਿੰਦੇ ਜਿਵੇਂ ਬਲਦ ਭਾਰ ਢੋਂਦਾ ਹੈ ਨਾ, ਇਸੇ ਤਰ੍ਹਾਂ ਬੰਦਾ ਆਪਣੇ ਪਰਿਵਾਰ ਦਾ ਸਾਰੀ ਜ਼ਿੰਦਗੀ ਭਾਰ ਹੀ ਢੋਂਦਾ ਰਹਿੰਦਾ ਹੈ। ਅੱਖਾਂ ਤੋਂ ਖੋਪੇ ਲਾਏ ਪਤਾ ਚੱਲਿਆ, ਜਿੱਥੋਂ ਸਵੇਰੇ ਚੱਲੇ ਸੀ ਉੱਥੇ ਹੀ ਖੜੇ ਹਾਂ, ਕਿਤੇ ਵੀ ਨਹੀਂ ਅਪੜੇ। ਕਹਿੰਦੇ ਇਸੇ ਪ੍ਰਕਾਰ ਸਾਰੀ ਜ਼ਿੰਦਗੀ ਜਿਹੜੀ ਹੈ ਨਾ, ਧਨ ਹੀ ਕਮਾਉਂਦਿਆਂ ਲੰਘ ਜਾਂਦੀ ਹੈ, ਧਰਮ ਕਮਾਉਣ ਵਾਲੇ ਪਾਸੇ ਨਹੀਂ ਆਉਂਦਾ ਬੰਦਾ। ਪਰ ਜਦ ਅੱਖਾਂ ਖੁੱਲਦੀਆਂ ਹਨ ਫਿਰ ਪਤਾ ਚੱਲਦਾ ਹੈ ਵੀ ਵਿਅਰਥ ਹੀ ਸਮਾਂ ਗਵਾ ਛੱਡਿਆ। ਐਸਾ ਨਹੀਂ ਕਿਹਾ ਗਿਆ ਵੀ ਤੁਸੀਂ ਧਨ ਨਾ ਕਮਾਓ, ਪਰ ਐਸਾ ਨਾ ਹੋਵੇ ਵੀ ਧਰਮ ਨੂੰ ਤਿਆਗ ਹੀ ਦਿਓ, ਨਾਲ ਨਾਲ ਧਰਮ ਵੀ ਕਮਾਉਣਾ ਚਾਹੀਦਾ ਹੈ। ਜੈਸੇ ਆਂਦਰੋ ਜੇਵਰੀ ਬਟਤ ਅਚਿੰਤ ਚਿੰਤ ਖਾਤ ਜਾਤ ਬਸ਼ਰੋ ਟਟੋਰੇ ਪਛਤਾਨੋ ਹੈ। ਜੈਸੇ ਮ੍ਰਿਗ ਤ੍ਰਿਸ਼ਨਾ ਲੋ ਧਾਵੇ ਮ੍ਰਿਗ ਤ੍ਰਿਖਾਵੰਤ ਆਵਤ ਨਾ ਸ਼ਾਂਤ ਭਰਮ ਭਰਮਤ ਹੀਰਾਨੋ ਹੈ। ਤੈਸੇ ਮਾਇਆ ਧੰਦ ਅੰਧ ਅਵਧ ਬਿਹਾਏ ਜਾਏ ਪਹੁੰਚ ਨਾ ਸਕਿਓ ਤਹਾਂ ਜਹਾਂ ਮੋਹੇ ਜਾਨੋ ਹੈ। ਕਹਿੰਦੇ ਅਸਲ ਦੇ ਵਿੱਚ ਜਿੱਥੇ ਜਾਣਾ ਸੀ ਨਾ ਉੱਥੇ ਜਾ ਨਹੀਂ ਸਕੇ, ਸਰੀਰ ਤਾਂ ਸ਼ਮਸ਼ਾਨ ਘਾਟ ਦੇ ਵਿੱਚ ਪਹੁੰਚ ਗਿਆ, ਪਰ ਜਿਹੜਾ ਮਨੁੱਖ ਦਾ ਮਨ ਸੀ ਨਾ ਇਹ ਵਾਹਿਗੁਰੂ ਜੀ ਦੇ ਭਗਵਾਨ ਦੇ ਘਾਟ 'ਤੇ ਨਹੀਂ ਜਾ ਸਕਿਆ, ਵਾਹਿਗੁਰੂ ਜੀ ਦੀ ਝਲਕ ਨਹੀਂ ਮਾਣ ਸਕਿਆ ਮਨੁੱਖ। ਕਿਸੇ ਨੇ ਹੋਰ ਤਰੀਕਿਆਂ ਦੇ ਨਾਲ ਯਤਨ ਕੀਤੇ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ ਵੀ ਸ਼ਾਇਦ ਕੁਝ ਗੱਲ ਬਣ ਜਾਵੇ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇਸ ਤਰ੍ਹਾਂ ਦਾ ਇੱਕ ਵਿਅਕਤੀ ਮਿਲਿਆ ਸੀ ਸ਼੍ਰੀ ਮੁਕਤਸਰ ਸਾਹਿਬ ਜੀ ਦੇ ਨਜ਼ਦੀਕ। 5000 ਸਾਲ ਉਸਦੀ ਉਮਰ ਸੀ, ਪੁਰਾਣਾ ਜੰਮ ਦੇ ਰਾਹੀਂ ਇੰਨੀ ਉਮਰ ਉਸਨੇ ਵਧਾਈ ਹੋਈ ਸੀ। ਸਮਾਧੀ ਲਾ ਕੇ ਬੈਠੇ ਰਹਿਣਾ, ਇੱਕੋ ਸਵਾਸ ਦੇ ਵਿੱਚ ਟਿਕੇ ਰਹਿਣਾ, ਨਾ ਸਵਾਸ ਘਟੇ ਨਾ ਉਮਰ ਮੁਕੇ ਨਾ ਖਰਚ ਹੋਵੇ। ਗੁਰਮਤ ਦੇ ਵਿੱਚ ਐਸਾ ਨਹੀਂ ਦੱਸਿਆ ਗਿਆ, ਕਹਿੰਦੇ ਜਿਹੜੇ ਸਵਾਸ ਚੱਲਦੇ ਹਨ ਉਹਨਾਂ ਨੂੰ ਸੁੱਤੇ ਸਿੱਧ ਚੱਲਣ ਦਿਓ, ਉਹਨਾਂ ਨੂੰ ਰੋਕਣ ਦੀ ਜ਼ਰੂਰਤ ਨਹੀਂ। ਪਰ ਜਿਹੜੇ ਸਵਾਸ ਤੁਹਾਡੇ ਸੰਗਤ ਦੇ ਵਿੱਚ ਬੈਠਿਆਂ ਲਏ ਗਏ ਉਹ ਤਾਂ ਸਫਲੇ ਹੋ ਗਏ, ਉਹ ਨਿਸਫਲ ਨਹੀਂ ਜਾਣਗੇ। ਜਿਹੜਾ ਮਾਲਕ ਦਾ ਜਸ ਕਰਦਿਆਂ ਸਵਾਸ ਲਏ ਜਾਣਗੇ ਉਹ ਸਵਾਸ ਸਫਲੇ ਹੋ ਗਏ। ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਵੀ ਮਨ ਦੇ ਵਿੱਚ ਕੋਈ ਸ਼ਾਂਤੀ ਵੀ ਹੈ, ਠੰਡ ਵੀ ਹੈ, ਵੀ ਐਵੇਂ ਉਮਰ ਵਧਾਈ ਹੋਈ ਹੈ? ਸਤਿਗੁਰਾਂ ਦੇ ਚਰਨਾਂ ਦੇ ਵਿੱਚ ਡਿੱਗ ਪਿਆ। ਸੱਚੇ ਪਾਤਸ਼ਾਹ, ਅੰਦਰ ਤਾਂ ਭਾਂਬੜ ਮੱਚ ਰਹੇ ਹਨ, ਭਾਵੇਂ ਬੜੀ ਉਮਰ ਵਧਾ ਲਈ ਹੈ ਸਿੱਧੀ ਦੇ ਬਲ ਦੇ ਨਾਲ, ਪਰ ਮਨ ਸ਼ਾਂਤ ਨਹੀਂ ਹੋ ਪਾਇਆ, ਤੁਸੀਂ ਕਿਰਪਾ ਕਰੋ। ਸਾਧ ਸੰਗਤ ਜੀ, ਗੁਰੂ ਤੋਂ ਬਿਨਾਂ ਗੱਲ ਨਹੀਂ ਬਣਦੀ, ਭਾਵੇਂ ਜਿੰਨੀਆਂ ਮਰਜ਼ੀ ਕੋਈ ਡੀਂਗਾਂ ਪਾਏ ਮਾਰਨ, ਜੋ ਰਹਿਮਤਾਂ ਗੁਰੂ ਨੇ ਵਰਤਾਉਣੀਆਂ ਹਨ ਗੁਰੂ ਨੇ ਹੀ ਵਰਤਾਉਣੀਆਂ ਹਨ। ਇੱਕ ਵਿਦਵਾਨ ਨੇ ਲਿਖਿਆ ਹੈ, ਕਹਿੰਦੇ ਕੋਈ ਵਿਅਕਤੀ ਸਿੱਧਾ ਸਮੁੰਦਰ ਦੇ ਵਿੱਚੋਂ ਜਾ ਕੇ ਜਲ ਦੀ ਗਾਗਰ ਭਰ ਲਿਆਇਆ, ਲੋਕਾਂ ਨੂੰ ਆਖਣ ਲੱਗਾ ਆਓ ਮੈਂ ਤੁਹਾਨੂੰ ਜਲ ਛਕਾਵਾਂ। ਕਹਿੰਦੇ ਜਦ ਹੀ ਛਕਣ ਲੱਗੇ ਆਖਣ ਲੱਗੇ ਵੀ ਇਹ ਤਾਂ ਖਾਰਾ ਹੈ, ਇਹ ਸਾਡੇ ਕਿਸੇ ਕੰਮ ਦਾ ਨਹੀਂ। ਕਹਿੰਦੇ ਉਹੀ ਜਲ ਫਿਰ ਜਦ ਵਾਸ਼ਪੀਕਰਨ ਹੋ ਕੇ ਉੱਪਰ ਗਿਆ, ਬੱਦਲ ਬਣਿਆ, ਬੱਦਲਾਂ ਦੇ ਦਾਈਂ ਜਦ ਵਰਿਆ ਨਾ, ਫਿਰ ਲੋਕਾਂ ਨੇ ਭਾਂਡੇ ਭਰ ਭਰ ਕੇ ਰੱਖ ਲਏ। ਸਾਧ ਸੰਗਤ ਜੀ, ਸਤਿਗੁਰ ਬੱਦਲ ਦੀ ਨਿਆਈ ਹਨ, ਸਤਿਗੁਰ ਦੀ ਸ਼ਰਨ ਦੇ ਵਿੱਚ ਪੈਣਾ ਚਾਹੀਦਾ ਹੈ, ਡੰਬੀਆਂ ਪਖੰਡੀਆਂ ਦਾ ਪਿੱਛਾ ਛੱਡਣਾ ਚਾਹੀਦਾ ਹੈ। ਬੜੇ ਲੋਕ ਆਉਂਦੇ ਹਨ ਵੀ ਆਓ ਤੁਹਾਨੂੰ ਰੱਬ ਮਿਲਾ ਦਿੰਦੇ ਹਾਂ, ਪਰ ਜਿਹੜਾ ਗਿਆਨ ਗੁਰੂ ਦੇ ਰਾਹੀਂ ਆਉਂਦਾ ਹੈ ਸਾਧ ਸੰਗਤ ਜੀ, ਨਿਰਮਲ ਗਿਆਨ ਹੈ ਇਹ। ਇਸ ਦੇ ਵਿੱਚੋਂ ਖਾਰਾਪਨ ਮਿਟਾ ਦਿੱਤਾ ਹੈ ਸਤਿਗੁਰ ਨੇ। ਬੜੇ ਯਤਨ ਕਰਦੇ ਹਨ, ਬੜਿਆਂ ਨੇ ਯਤਨ ਕੀਤੇ, ਪਰ ਕਹਿੰਦੇ ਵਾਹਿਗੁਰੂ ਜੀ ਦੇ ਘਰ ਦੇ ਵਿੱਚ ਤਿਲ ਜਿੰਨੇ ਵੀ ਉਹਨਾਂ ਦੀ ਕੀਮਤ ਨਹੀਂ ਪੈਂਦੇ।
ਅਵਰ ਯਤਨ ਕਰ ਰਹੇ ਬਾਹੁ ਤੇਰੇ, ਤਿੰਨ ਤਿਲ ਨਹੀਂ ਕੀਮਤ ਜਾਨੀ।
ਹੋਰਨਾਂ ਨੇ ਬੜੇ ਯਤਨ ਕੀਤੇ, ਪਰ ਕਹਿੰਦੇ ਤਿਲ ਜਿੰਨੇ ਵੀ ਵਾਹਿਗੁਰੂ ਜੀ ਦੀ ਕੀਮਤ ਨਹੀਂ ਪਾ ਸਕੇ, ਜਿੰਨਾ ਚਿਰ ਤੱਕ ਵਾਹਿਗੁਰੂ ਜੀ ਦੀ ਸ਼ਰਨ ਦੇ ਵਿੱਚ ਨਹੀਂ ਪਏ, ਗੁਰੂ ਦੀ ਸ਼ਰਨ ਦੇ ਵਿੱਚ ਨਹੀਂ ਪਏ, ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਤਿਲ ਜਿੰਨੇ ਵੀ ਉਸ ਦੀ ਕੀਮਤ ਨਹੀਂ ਜਾਣ ਪਾਈ ਦੇ
ਰਹਾਓ,
ਵਿਸ਼ਰਾਮ ਦੇ ਕੇ ਉਪਦੇਸ਼ ਕਰਦੇ ਹਨ।
ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮਨ ਤਾਨੀ।
ਪਰਮੇਸ਼ਰ ਦਾ ਨਾਮ ਮੌਤ ਤੋਂ ਰਹਿਤ ਕਰ ਦੇਣ ਵਾਲਾ ਨਾਮ ਅੰਮ੍ਰਿਤ ਹੈ ਅਤੇ ਇਹ ਅਮੋਲਕ ਹੀਰਾ ਹੈ। ਇਸ ਨੂੰ ਕਿਸੇ ਕੀਮਤ ਦੇ ਨਾਲ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲੀਆ ਹੈ ਮੋਲ। ਨਾਮ ਨਿਧਾਨ ਅਪਾਰ ਹੈ ਪੂਰੇ ਸਤਿਗੁਰ ਪਾਸ, ਸਤਿਗੁਰ ਸੇਵੈ ਲੱਗਿਆ ਕੱਢ ਰਤਨ ਦੇਵੈ ਪ੍ਰਗਾਸ। ਜਦ ਕੋਈ ਸ਼ਰਧਾ ਨਾਲ ਗੁਰੂ ਦੀ ਸੇਵਾ ਦੇ ਵਿੱਚ ਲੱਗ ਜਾਂਦਾ ਹੈ ਨਾ, ਜਦ ਕਿਸੇ ਭਾਗਾਂ ਵਾਲੇ 'ਤੇ ਗੁਰੂ ਦੀ ਦ੍ਰਿਸ਼ਟੀ ਪੈ ਜਾਂਦੀ ਹੈ, ਫਿਰ ਉਹ ਅੰਮ੍ਰਿਤ ਨਾਮ ਨਿਰਮੋਲਕ ਹੀਰਾ ਜਿਹੜਾ ਹੈ ਨਾ ਆਪਣੇ ਗੁਰਸਿੱਖਾਂ ਨੂੰ ਪਿਆਰਿਆਂ ਨੂੰ ਦੇ ਦਿੰਦੇ ਹਨ। ਇਹ ਯਤਨਾਂ ਦੇ ਨਾਲ ਗੱਲ ਨਹੀਂ ਬਣਦੀ। ਗੁਰ ਦੀਨੋ ਮੰਤਾਨੀ ਕਿਵੇਂ ਮਿਲਦਾ ਹੈ, ਕਿੱਥੋਂ ਮਿਲਦਾ ਹੈ? ਕਹਿੰਦੇ ਇਹ ਨਾਮ ਮੰਤਰ ਗੁਰੂ ਦੇ ਰਾਹੀਂ ਪ੍ਰਾਪਤ ਹੁੰਦਾ ਹੈ।
ਡਿੱਗੈ ਨਾ ਡੋਲੈ ਦ੍ਰਿੜ ਕਰ ਰਹੇ ਓ, ਪੂਰਨ ਹੋਏ ਤ੍ਰਿਪਤਾਨੀ।
ਸਾਧ ਸੰਗਤ ਜੀ, ਦੋ ਹਾਲਤਾਂ ਹਨ, ਇੱਕ ਡਿੱਗ ਜਾਣਾ, ਇੱਕ ਡੋਲ ਜਾਣਾ। ਮਾਇਆ ਦੇ ਵਿੱਚ ਡੋਲ ਜਾਣਾ, ਵਿਕਾਰਾਂ ਦੇ ਵਿੱਚ ਡੋਲ ਜਾਣਾ, ਔਗਣਾਂ ਦੇ ਵਿੱਚ ਡੋਲ ਜਾਣਾ, ਇਹ ਹੋਰ ਗੱਲ ਹੈ। ਮਾਇਆ ਦੇ ਵਿੱਚ, ਵਿਕਾਰਾਂ ਦੇ ਵਿੱਚ, ਔਗਣਾਂ ਦੇ ਵਿੱਚ ਡਿੱਗ ਪੈਣਾ, ਇਹ ਹੋਰ ਗੱਲ ਹੈ। ਕਹਿੰਦੇ ਜਿਨ੍ਹਾਂ ਨੂੰ ਸਤਿਗੁਰ ਨੇ ਕਿਰਪਾ ਕਰਕੇ ਨਾਮ ਅੰਮ੍ਰਿਤ ਦੇ ਦਿੱਤਾ, ਜਿਨ੍ਹਾਂ ਨੂੰ ਤ੍ਰਿਪਤ ਕਰ ਦਿੱਤਾ, ਜਿਨ੍ਹਾਂ ਨੂੰ ਰਜਾ ਦਿੱਤਾ, ਸਾਰੀ ਵਾਸ਼ਨਾ ਮੇਟ ਦਿੱਤੀ, ਸਾਰੀ ਤ੍ਰਿਸ਼ਨਾ ਮੇਟ ਦਿੱਤੀ, ਨਾ ਤਾਂ ਉਹ ਡੋਲਦੇ ਹਨ, ਨਾ ਫਿਰ ਕਹਿੰਦੇ ਡਿੱਗਦੇ ਹੀ ਹਨ। ਇੱਕ ਹੈ ਵਿਕਾਰਾਂ ਦੇ ਵਿੱਚ ਇੰਦਰੀਆਂ ਦਾ ਭਟਕਦੇ ਰਹਿਣਾ, ਇੱਕ ਹੈ ਵਿਕਾਰਾਂ ਦੇ ਵਿੱਚ ਗਰਕ ਹੋ ਜਾਣਾ, ਇਸ ਨੂੰ ਡਿੱਗ ਪੈਣਾ ਕਿਹਾ ਜਾਂਦਾ ਹੈ। ਵਿਕਾਰਾਂ ਦੇ ਵਿੱਚ, ਔਗਣਾਂ ਦੇ ਵਿੱਚ ਗਰਕ ਹੋ ਜਾਣਾ, ਡਿੱਗ ਪੈਣਾ। ਕਹਿੰਦੇ ਜਿਨ੍ਹਾਂ ਦੇ ਅੰਦਰ ਨਾਮ ਟਿਕਾ ਦਿੱਤਾ, ਨਾ ਤਾਂ ਉਹ ਗੁਰਮੁਖ ਡੋਲਦੇ ਹਨ, ਨਾ ਹੀ ਫਿਰ ਔਗਣਾਂ ਦੇ ਵਿੱਚ ਗਰਕ ਹੁੰਦੇ ਹਨ, ਨਾ ਹੀ ਡਿੱਗਦੇ ਹਨ।
ਹੋਏ ਜੋ ਬੀਚ ਹਮ ਤੁਮ ਕਛ ਹੋਤੇ, ਤਿੰਨ ਕੀ ਬਾਤ ਬੇਲਾਨੀ।
ਕਹਿੰਦੇ ਵਿੱਚ ਜਿਹੜੀ ਤੇਰ ਮੇਰ ਵਾਲੀ ਗੱਲ ਸੀ, ਉਹ ਬੇਲਾਨੀ ਬਾਤ ਵਾਹਿਗੁਰੂ ਜੀ ਨੇ ਦੂਰ ਕਰ ਦਿੱਤੀ, ਮਿਟਾ ਦਿੱਤੀ।
ਅਲੰਕਾਰ ਮਿਲ ਥੈਲੀ ਹੋਈ ਹੈ, ਤਾਂ ਤੇ ਕਨਕ ਵਖਾਨੀ।
ਕਹਿੰਦੇ ਜਦ ਗਹਿਣਿਆਂ ਨੂੰ ਕੁਠਾਲੀ ਦੇ ਵਿੱਚ ਪਾ ਦਿੱਤਾ ਜਾਵੇ, ਫਿਰ ਉਸ ਦੀ ਰੈਣੀ ਬਣਾ ਲਈਦੀ ਹੈ, ਡਲੀ ਬਣਾ ਲਈਦੀ ਹੈ। ਕਹਿੰਦੇ ਇਸੇ ਪ੍ਰਕਾਰ ਜੋ ਬ੍ਰਹਮ ਰੂਪ ਗੁਰਮੁਖ ਪਿਆਰੇ ਹੋਇਆ ਕਰਦੇ ਹਨ, ਉਹ ਸ਼ੁੱਧ ਰੂਪ ਹੋ ਜਾਂਦੇ ਹਨ ਸਾਰੇ ਪਾਸੇ, ਫਿਰ ਉਹਨਾਂ ਨੂੰ ਬ੍ਰਹਮ ਹੀ ਬ੍ਰਹਮ ਦਿਖਾਈ ਦਿੰਦਾ ਹੈ, ਬ੍ਰਹਮ ਹੀ ਬ੍ਰਹਮ ਸੁਣਾਈ ਦਿੰਦਾ ਹੈ। ਜਿੰਨੇ ਮਰਜ਼ੀ ਗਹਿਣੇ ਹੋਣ, ਜਦ ਡਲੀ ਬਣ ਗਈ, ਫਿਰ ਕਿਸੇ ਨੇ ਕਹਿਣਾ ਵੀ ਇਹ ਕਾਂਟੇ ਸਨ, ਇਹ ਵਾਲੀਆਂ ਸਨ, ਇਹ ਮੁੰਦਰੀ ਸੀ, ਫਿਰ ਕਹਿਣਾ ਨਹੀਂ ਜੀ ਇਹ ਰਹਿਣੀ ਹੈ ਜੀ, ਇਹ ਤਾਂ ਸੋਨਾ ਹੈ। ਇਸੇ ਤਰ੍ਹਾਂ ਬ੍ਰਹਮ ਗਿਆਨੀ ਕਹਿ ਦਿੰਦੇ ਹਨ ਵੀ ਨਹੀਂ ਬਈ ਇਹ ਕੋਈ ਉੱਚਾ ਨੀਵਾਂ ਨਹੀਂ ਹੈ, ਕੋਈ ਫਲਾਣਾ ਨਹੀਂ ਹੈ, ਇਹ ਸਭ ਪਰਮਾਤਮਾ ਦਾ ਹੀ ਰੂਪ ਹਨ, ਕਿਉਂਕਿ ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਬ੍ਰਹਮ ਆ ਜਾਂਦਾ ਹੈ। ਵਿਤਕਰੇ ਮੁੱਕ ਜਾਂਦੇ ਹਨ।
ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੀ ਅਨਹਤ ਬਾਣੀ।
ਸਤਿ ਜੀ ਇਹਨਾਂ ਪੰਕਤੀਆਂ ਦੇ ਵਿੱਚ ਗੁਰਮਤ ਦੇ ਧਾਰਮਿਕ ਜਗਤ ਦੇ ਬਹੁਤ ਉੱਚੇ ਸਿਧਾਂਤ ਦੱਸੇ ਗਏ ਹਨ। ਬ੍ਰਹਮ ਨੂੰ ਸੁਣ ਲੈਣਾ, ਬ੍ਰਹਮ ਨੂੰ ਦੇਖ ਲੈਣਾ, ਇਹ ਧਰਮ ਦੀਆਂ ਬਹੁਤ ਦੋ ਉੱਚੀਆਂ ਅਵਸਥਾਵਾਂ ਹਨ। ਬਹੁਤ ਸਾਰੇ ਐਸੇ ਧੜਾ ਧੜ ਡੇਰੇ ਬਣ ਗਏ ਜਿਨ੍ਹਾਂ ਨੇ ਕਹਿ ਦਿੱਤਾ ਆਓ ਤੁਹਾਨੂੰ ਅਸੀਂ ਬ੍ਰਹਮ ਨੂੰ ਅਨਹਦ ਨਾਦ ਸੁਣਾ ਦਈਏ, ਆਓ ਤੁਹਾਨੂੰ ਅਸੀਂ ਜੋਤ ਵਿਖਾਲ ਦਈਏ। ਅੱਖਾਂ ਨੂੰ ਘੁੱਟ ਦਿੰਦੇ ਹਨ, ਕਹਿੰਦੇ ਜੋਤ ਦਿਖ ਗਈ, ਐਵੇਂ ਕਹਿ ਦਿੰਦੇ ਹਨ ਵੀ ਦਿਖ ਗਈ ਹੈ ਜੀ। ਸਾਧ ਸੰਗਤ ਜੀ ਜਿਨ੍ਹਾਂ ਨੂੰ ਦਿਸ ਜਾਵੇ ਉਹਨਾਂ ਦਾ ਤਾਂ ਜੀਵਨ ਹੀ ਬਦਲ ਜਾਂਦਾ ਹੈ, ਫਿਰ ਔਗਣਾਂ ਦਾ ਉੱਥੇ ਕੀ ਨਾਮ ਨਿਸ਼ਾਨ ਰਹਿ ਗਿਆ ਜਿਨ੍ਹਾਂ ਨੂੰ ਬ੍ਰਹਮ ਦਿਸ ਜਾਵੇ। ਜਿਹੜੇ ਕਹਿੰਦੇ ਅਸੀਂ ਬ੍ਰਹਮ ਵੇਖ ਕੇ ਆਏ ਹਾਂ, ਪਤਾ ਨਹੀਂ ਕਿੰਨੇ ਕਿੰਨੇ ਐਬ ਕਰਦੇ ਫਿਰਦੇ ਹਨ, ਕਿੰਨੇ ਕਿੰਨੇ ਔਗਣ ਕਮਾਉਂਦੇ ਫਿਰਦੇ ਹਨ, ਧੜਾ ਧੜ ਡੇਰੇ ਖੁੱਲ੍ਹਦੇ ਜਾ ਰਹੇ ਹਨ। ਆਓ ਤੁਹਾਨੂੰ ਪਰਮਾਤਮਾ ਵਿਖਾਈਏ, ਆਓ ਤੁਹਾਨੂੰ ਪਰਮਾਤਮਾ ਸੁਣਾਈਏ। ਐਸੀ ਗੱਲ ਨਹੀਂ ਵੀ ਇਹ ਚੀਜ਼ਾਂ ਨਹੀਂ ਹੈਗੀਆਂ, ਹੈਗੀਆਂ ਹਨ, ਪਰ ਸਾਧ ਸੰਗਤ ਜੀ ਸਤਿਗੁਰ ਤੋਂ ਬਿਨਾਂ ਖੇਡ ਨਹੀਂ ਬਣ ਸਕਦੀ। ਜੇ ਇੱਦਾਂ ਹੀ ਕੋਈ ਬ੍ਰਹਮ ਵਿਖਾਲ ਦੇਵੇ ਫਿਰ ਇੰਨਾ ਇੰਨਾ ਚਿਰ ਗੁਰਮੁਖਾਂ ਨੂੰ ਘਾਲਣਾ ਘਾਲਣ ਦੀ ਕੀ ਲੋੜ ਹੈ, ਫਿਰ ਭਾਂਡੇ ਮਾਂਜਣ ਦੀ ਕੀ ਲੋੜ ਰਹਿ ਗਈ, ਫਿਰ ਤੱਪੜ ਝਾੜਨ ਦੀ ਕੀ ਲੋੜ ਰਹਿ ਗਈ, ਫਿਰ ਫਰਸ਼ ਸਾਫ਼ ਕਰਨ ਦੀ ਕੀ ਲੋੜ ਰਹਿ ਗਈ, ਫਿਰ ਬਾਣੀ ਪੜ੍ਹਨ ਦੀ ਕੀ ਲੋੜ ਰਹਿ ਗਈ। ਐਸੇ ਵੀ ਕਈ ਹਨ ਤੁਹਾਨੂੰ ਬਾਣੀ ਪੜ੍ਹਨ ਦੀ ਲੋੜ ਹੀ ਨਹੀਂ, ਆਓ ਤੁਹਾਨੂੰ ਸਿੱਧਾ ਹੀ ਅਸੀਂ ਬ੍ਰਹਮ ਵਿਖਾਲ ਦਿੰਦੇ ਹਾਂ, ਕਮਾਲ ਦੀ ਗੱਲ ਹੈ। ਸਾਧ ਸੰਗਤ ਜੀ ਐਸਾ ਕੁਝ ਹੈਗਾ ਜ਼ਰੂਰ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਵੀ ਬਚਨ ਹਨ, ਉਹ ਕਹਿੰਦੇ ਦਸਮ ਸਥਾਨ ਕੇ ਸਮਾਨ ਕੌਣ ਭਾਉਣ ਕਹੋ, ਗੁਰਮੁਖ ਪਾਵੈ ਸੋ ਤੋ ਅਨੰਤ ਨਾ ਪਾਵੈ। ਇੱਕ ਦਸਵਾਂ ਦੁਆਰ ਹੁੰਦਾ ਹੈ, ਇੱਕ ਦਸਵਾਂ ਘਰ ਹੁੰਦਾ ਹੈ। ਦਰਵਾਜ਼ੇ ਦੇ ਵਿੱਚ ਕਈ ਭਟਕਦੇ ਫਿਰਦੇ ਹਨ, ਫਿਰ ਪਿਛਾਂਹ ਮੋੜ ਆਉਂਦੇ ਹਨ। ਕਹਿੰਦੇ ਜਿਹੜਾ ਦਰਵਾਜ਼ੇ ਤੱਕ ਚਲਿਆ ਜਾਵੇ ਫਿਰ ਪਿੱਛੇ ਆ ਸਕਦਾ ਹੈ, ਪਰ ਜਿਹੜਾ ਘਰ ਅੱਪੜ ਜਾਵੇ ਉਹ ਫਿਰ ਪਿੱਛੇ ਨਹੀਂ ਆ ਸਕਦਾ। ਸਤਿਗੁਰ ਘਰ ਦੇ ਵਿੱਚ ਲੈ ਕੇ ਜਾਂਦੇ ਹਨ। ਦਸਮ ਸਥਾਨ ਕੇ ਸਮਾਨ ਕੌਣ ਭਾਉਣ ਕਹੋ, ਗੁਰਮੁਖ ਪਾਵੈ ਸੋ ਤੋ ਅਨੰਤ ਨਾ ਪਾਵੈ। ਉਨਮਨੀ ਜੋਤ ਪਟੰਤਰ ਦੀਜੈ ਕੌਣ ਜੋਤ, ਸ੍ਰੀ ਗੁਰੂ ਦਿਖਾਵੇ ਜਾਹੇ ਤਾਹੀ ਬਣ ਆਵਈ। ਕਹਿੰਦੇ ਹੈਗੀ ਹੈ ਉਨਮਨੀ ਜੋਤ, ਹੈਗਾ ਹੈ ਵਾਹਿਗੁਰੂ ਦਾ ਪ੍ਰਕਾਸ਼, ਪਰ ਜਿਨ੍ਹਾਂ ਨੂੰ ਸਤਿਗੁਰ ਵਿਖਾਵੇ ਉਹੀ ਵੇਖ ਸਕਦੇ ਹਨ, ਜਣਾ ਖਣਾ ਨਹੀਂ ਵੇਖ ਸਕਦਾ। ਜਿਹੜੇ ਕਹਿੰਦੇ ਅਸੀਂ ਵੇਖਿਆ ਜਾਂ ਜਿਹੜੇ ਕਹਿੰਦੇ ਅਸੀਂ ਵਿਖਾਲਦੇ ਹਾਂ, ਲੋਕਾਂ ਨੂੰ ਗੁੰਮਰਾਹ ਕਰਦੇ ਹੋਣਗੇ। ਇਹ ਸਤਿਗੁਰ ਦੇ ਹੱਥ ਦੇ ਵਿੱਚ ਹੈ ਸਾਰੀ ਪਾਵਰ। ਅਨਹਦ ਨਾਦ ਸੰਸਰ ਕੌਣ ਨਾਦ ਬਾਦ, ਸ੍ਰੀ ਗੁਰੂ ਸੁਣਾਵੇ ਜਾਹੇ ਤਾਹੀ ਲਿਵ ਲਾਵਈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੈਗਾ ਹੈ ਅਨਹਦ ਨਾਦ, ਇਸ ਤੋਂ ਮੁਨਕਰ ਨਹੀਂ ਹੋਇਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਪਰ ਨਾਲ ਦੀ ਨਾਲ ਇੱਕ ਇੱਕ ਪੰਕਤੀ ਦੇ ਵਿੱਚ ਉਹਨਾਂ ਨੇ ਗੁਰੂ ਦੀ ਗੱਲ ਕੀਤੀ ਹੈ। ਗੁਰੂ ਕਿਰਪਾ ਕਰੇ ਤਾਂ ਅਨਹਦ ਨਾਦ ਸੁਣਦਾ ਹੈ, ਗੁਰੂ ਕਿਰਪਾ ਕਰੇ ਤਾਂ ਪਰਮ ਪ੍ਰਕਾਸ਼ ਦੇ ਦਰਸ਼ਨ ਹੁੰਦੇ ਹਨ। ਇਹ ਸਭ ਸਤਿਗੁਰ ਦੇ ਹੱਥ ਦੇ ਵਿੱਚ ਹੈ, ਜਣਾ ਖਣਾ ਨਾ ਵੇਖ ਸਕਦਾ ਹੈ ਨਾ ਕਿਸੇ ਨੂੰ ਵਿਖਾਲ ਹੀ ਸਕਦਾ ਹੈ। ਜਿਹੜੇ ਅਸਾਂ ਕਹਿੰਦੇ ਹਨ ਉਹ ਗੁੰਮਰਾਹ ਜ਼ਰੂਰ ਕਰਦੇ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਉਹ ਤੋੜਦੇ ਜ਼ਰੂਰ ਹਨ, ਜੋੜਦੇ ਤਾਂ ਭਾਵੇਂ ਨਾ ਹੋਣਗੇ। ਅਨਹਦ ਨਾਦ ਸੰਸਰ ਕੌਣ ਨਾਦ ਬਾਦ, ਸ੍ਰੀ ਗੁਰੂ ਸੁਣਾਵੇ ਜਾਹੇ ਤਾਹੀ ਲਿਵ ਲਾਵੇ। ਨਿਜਰ ਅਪਾਰ ਧਾਰ ਤੁਲਨਾ ਅੰਮ੍ਰਿਤ ਰਸ, ਅਪਿਓ ਪੀਆਵੇ ਜਾਹੇ ਤਾਹੀ ਮੈਂ ਸਮਾਵਈ। ਕਹਿੰਦੇ ਹੈਗੀ ਹੈ ਨਿਜਰ ਧਾਰਾ, ਹੈਗਾ ਹੈ ਅੰਮ੍ਰਿਤ ਰਸ, ਪਰ ਕਹਿੰਦੇ ਸਤਿਗੁਰ ਕਿਰਪਾ ਕਰਨ ਫਿਰ ਖੇਡ ਬਣਦੀ ਹੈ। ਸਤਿਗੁਰ ਦੀ ਕਿਰਪਾ ਤੋਂ ਬਿਨਾਂ ਨਹੀਂ ਖੇਡ ਬਣਦੀ। ਬਾਹਰ ਮੁਖੀ ਜੀਵਨ ਭਾਵੇਂ ਜਿੰਨਾ ਮਰਜ਼ੀ ਬਣਾ ਲਈਏ, ਸਤਿਗੁਰੂ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾ ਰਹੇ ਹਨ, ਬਚਨ ਕਰ ਰਹੇ ਹਨ ਕਿ ਉਹ ਵਾਹਿਗੁਰੂ ਜੀ ਦੀ ਜੋ ਬ੍ਰਹਮ ਜੋਤ ਹੈ ਗੁਰਮੁਖਾਂ ਦੇ ਅੰਦਰ ਪ੍ਰਗਟ ਹੋ ਜਾਂਦੀ ਹੈ, ਸਹਿਜ ਸੁਖ ਸੋਭਾ ਸੋਭਾ ਬਣ ਜਾਂਦੀ ਹੈ, ਬਾਜੇ ਅਨਹਤ ਬਾਣੀ ਬਿਨਾਂ ਵਜਾਇਆਂ ਤੋਂ ਵਾਜੇ ਜਿਹੜੇ ਹਨ ਵੱਜ ਜਾਂਦੇ ਹਨ, ਅਨਹਦ ਕੀਰਤਨ ਉਹਨਾਂ ਗੁਰਮੁਖਾਂ ਨੂੰ ਸੁਣਾਈ ਦਿੰਦਾ ਹੈ ਲਗਾਤਾਰ।
ਕਹੋ ਨਾਨਕ ਨਿਹ ਚਲ ਕਰ ਬਾਧਿਓ ਗੁਰ ਕੀਓ ਬੰਦਾਨੀ।
ਕਹਿੰਦੇ ਇੱਕ ਜੀਵ ਐਸੇ ਹੁੰਦੇ ਹਨ ਘਰ ਨਸੀਬ ਨਹੀਂ, ਫਿਰ ਕਦੀ ਕਿਤੇ ਬਹਿ ਕਦੀ ਕਿਤੇ ਖਲੋ, ਇਸ ਤਰ੍ਹਾਂ ਭਟਕਦੇ ਹੀ ਰਹਿੰਦੇ ਹਨ, ਕਦੇ ਸੜਕ ਤੇ ਬੈਠ ਗਏ ਕਦੇ ਕਿਸੇ ਰੁੱਖ ਥੱਲੇ ਬੈਠ ਗਏ, ਪਰ ਜਦ ਕਿਸੇ ਨੂੰ ਘਰ ਮਿਲ ਜਾਵੇ ਫਿਰ ਐਨ ਆਨੰਦ ਦੇ ਨਾਲ ਬੰਦਾ ਬੈਠ ਜਾਂਦਾ ਹੈ। ਇਸੇ ਤਰ੍ਹਾਂ ਮਨੁੱਖ ਜਿੰਨਾ ਚਿਰ ਤੱਕ ਅਸਲੀ ਘਰ ਨਾ ਲੱਭੇ ਅੰਦਰ, ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ। ਇਹ ਘਰ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਕਹਿੰਦੇ ਗੁਰ ਕੀਓ ਬੰਧਾਨੀ, ਸਤਿਗੁਰ ਕਿਰਪਾ ਕਰਨ ਫਿਰ ਕੋਈ ਭਾਗਾਂ ਵਾਲਾ ਜਿਹੜਾ ਹੈ ਨਾ ਉਹ ਅੰਤਰਮੁਖ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਹੁਤ ਸਾਰੇ ਉੱਚੇ ਨੁਕਤੇ ਇਸ ਪਾਵਨ ਸ਼ਬਦ ਦੇ ਵਿੱਚ ਸਾਨੂੰ ਸਮਝਾਏ ਹਨ, ਪਰ ਸਾਧ ਸੰਗਤ ਜੀ ਲੋੜ ਹੈ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜਨ ਦੀ। ਗੁਰੂ ਦੇ ਚਰਨਾਂ ਦੇ ਨਾਲ ਜੁੜੋ, ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ। ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਸਤਿਗੁਰ ਕਿਰਪਾ ਕਰਨ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ, ਭੁੱਲਾਂ ਚੁੱਕਾਂ ਦੀ ਖਿਮਾ ਜੀ।
ਪ੍ਰਗਟਿਓ ਜੋਤ ਸਹਿਜ ਸੁਖ ਸੋਭਾ, ਬਾਜੇ ਅਨਹਤ ਬਾਣੀ, ਕਾਹੋ ਨਾਨਕ ਨਿਹ ਚਲ ਕਰ ਬਾਧਿਓ ਗੁਰ ਕੀਓ ਬੰਧਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।